ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਾਮੈ ਹੀ ਤੇ ਸਭ ਕਿਛ ਹੁਆ, ਬਿਨ ਸਤਿਗੁਰ ਨਾਮ ਨਾ ਜਾਪੈ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ। ਨਾਮੈ ਹੀ ਤੇ ਸਭ ਕਿਛ ਹੁਆ, ਬਿਨ ਸਤਿਗੁਰ ਨਾਮ ਨਾ ਜਾਪੈ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਨਾ ਜਾਪੈ। ਕੌਡੀ ਬਦਲੈ ਜਨਮ ਗਵਾਇਆ, ਚੀਨਸ ਨਾਹੀ ਆਪੈ। ਗੁਰਮੁਖ ਹੋਵੈ ਤਾਂ ਏਕੋ ਜਾਣੈ, ਹਉ ਮੈਂ ਦੁੱਖ ਨਾ ਸੰਤਾਪੈ। ਬਲਿਹਾਰੀ ਗੁਰੇ ਆਪਣੇ ਵਿਟਹੁ, ਜਿਨ ਸਾਚੇ ਸਿਉ ਲਿਵਲਾਈ। ਸ਼ਬਦ ਚੀਨ ਆਤਮ ਪਰਗਾਸਿਆ, ਸਹਿਜ ਰਹਿਆ ਸਮਾਈ। ਬਲਿਹਾਰੀ ਗੁਰੇ ਆਪਣੇ ਵਿਟਹੁ, ਜਿਨ ਸਾਚੇ ਸਿਉ ਲਿਵਲਾਈ। ਸ਼ਬਦ ਚੀਨ ਆਤਮ ਪਰਗਾਸਿਆ, ਸਹਿਜ ਰਹਿਆ ਸਮਾਈ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਨੀਮਨ ਗਾਰੈ। ਪਸ਼ ਪਸ਼ੂ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ, ਕਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਕਰ ਦੇਤ ਨਾ ਹਾਰੈ। ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ ਜੁਗੋ ਜੁਗ ਅਟਲ, ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਜੀ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਤੀਸਰੇ ਗੁਰਦੇਵ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਰਸਨਾਂ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਅਮਰਦਾਸ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਫੁਰਮਾਨ ਕਰਦੇ ਹਨ ਕਿ ਬਲਿਹਾਰੀ ਗੁਰ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਲਿਵ ਲਾਈ। ਅਸੀਂ ਆਪਣੇ ਸਤਿਗੁਰ ਤੋਂ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਜਿਸ ਸਤਿਗੁਰ ਨੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਸਾਡੀ ਸੁਰਤ ਜੋੜ ਦਿੱਤੀ, ਸਾਡਾ ਧਿਆਨ ਜੋੜ ਦਿੱਤਾ, ਸਾਡੀ ਲਿਵ ਜੋੜ ਦਿੱਤੀ, ਕਿਉਂਕਿ ਸਾਧ ਸੰਗਤ ਜੀ ਜੇਕਰ ਮਨੁੱਖ ਗਹਿਰਾਈ ਦੇ ਨਾਲ ਆਪਣੇ ਅੰਦਰ ਝਾਤ ਮਾਰੇ ਤਾਂ ਫਿਰ ਪਤਾ ਚੱਲਦਾ ਹੈ ਕਿ ਮਨੁੱਖ ਦਾ ਧਿਆਨ, ਮਨੁੱਖ ਦੀ ਸੁਰਤ ਤਿੰਨ ਪ੍ਰਕਾਰ ਦੇ ਨਾਲ ਭਟਕਦੀ ਰਹਿੰਦੀ ਹੈ। ਤ੍ਰਿਸ਼ਨਾ ਦੇ ਵਿੱਚ, ਵਾਸ਼ਨਾ ਦੇ ਵਿੱਚ ਅਤੇ ਹੰਕਾਰ ਦੇ ਵਿੱਚ। ਬੜੇ ਬੜੇ ਸੰਸਾਰ ਦੇ ਜਿਹੜੇ ਚੋਟੀ ਦੇ ਮਨੁੱਖ ਹੋਏ ਹਨ ਉਹਨਾਂ ਨੂੰ ਇਹਨਾਂ ਤਿੰਨਾਂ ਦੇ ਵਿੱਚ ਭਟਕਦਿਆਂ ਹੋਇਆਂ ਖੱਜਲ ਖੁਆਰ ਹੋਣਾ ਪਿਆ, ਉਹਨਾਂ ਦੇ ਪੱਲੇ ਕੁਝ ਨਹੀਂ ਪਿਆ। ਆਮ ਮਨੁੱਖ ਦੀ ਕੀ ਪਾਇਆ ਹੈ, ਆਮ ਮਨੁੱਖ ਕਿਹੜੇ ਬਾਗ ਦੀ ਮੂਲੀ ਹੈ। ਵਿਦਵਾਨਾਂ ਦੇ ਕਥਨ ਅਨੁਸਾਰ ਲੋਭ ਵਾਸ਼ਨਾ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਕਾਰੂ ਬਾਦਸ਼ਾਹ ਨੇ। 24 ਘੰਟੇ ਉਸਦੀ ਜਿਹੜੀ ਸੁਰਤ ਸੀ, ਉਸਦੀ ਜਿਹੜੀ ਲਿਵ ਸੀ, ਧਨ ਦੇ ਵਿੱਚ ਹੀ ਘੁੰਮਦੀ ਰਹਿੰਦੀ ਸੀ। ਕਹਿੰਦੇ ਉਸਨੇ ਇਹ ਐਲਾਨ ਕੀਤਾ ਕਿ ਜਿਸ ਦੇ ਕੋਲ ਵੀ ਧਨ ਹੈਗਾ ਹੈ ਉਹ ਸਾਰੇ ਮੇਰੇ ਕੋਲ ਲਿਆ ਕੇ ਮੈਨੂੰ ਦੇ ਦੇਣ। ਸਾਰਿਆਂ ਦੇ ਘਰਾਂ ਦੇ ਵਿੱਚੋਂ ਧਨ ਕਢਵਾ ਲਿਆ। ਫਿਰ ਉਸਨੇ ਐਲਾਨ ਕੀਤਾ ਕਿ ਜਿਹੜਾ ਮੈਨੂੰ 1 ਰੁਪਈਆ ਲਿਆ ਕੇ ਦੇਵੇਗਾ ਮੈਂ ਆਪਣੀ ਲੜਕੀ ਦਾ ਰਿਸ਼ਤਾ ਉਸਦੇ ਨਾਲ ਕਰ ਦੇਵਾਂਗਾ। ਇੱਕ ਬੱਚਾ ਆਖਣ ਲੱਗਾ ਕਿ ਮਾਂ ਮੈਨੂੰ ਰੁਪਈਆ ਜ਼ਰੂਰ ਚਾਹੀਦਾ ਹੈ। ਉਹ ਵਿਧਵਾ ਬੀਬੀ ਦਾ ਬੱਚਾ ਸੀ, ਆਖਣ ਲੱਗੇ ਕਿ ਧਨ ਤਾਂ ਘਰ ਦੇ ਵਿੱਚ ਰਿਹਾ ਨਹੀਂ, ਕਾਰੂ ਬਾਦਸ਼ਾਹ ਨੇ ਸਭ ਕਢਵਾ ਲਿਆ ਹੈ, ਤੇਰੇ ਪਿਤਾ ਦੇ ਮੂੰਹ ਦੇ ਵਿੱਚ 1 ਰੁਪਈਆ ਰੱਖਿਆ ਸੀ ਜਦ ਉਸਨੂੰ ਦਫਨਾਇਆ ਗਿਆ, ਉਸ ਦੇ ਮੂੰਹ ਦੇ ਵਿੱਚੋਂ ਕੱਢ ਲਿਆ। ਉਹ ਜਦ ਕੱਢ ਕੇ ਲੈ ਕੇ ਰਾਜੇ ਦੇ ਕੋਲ ਗਿਆ ਤਾਂ ਉਸਨੂੰ ਬਹੁਤ ਸਖ਼ਤ ਸਜ਼ਾ ਦਿੱਤੀ ਗਈ। ਕਹਿਣ ਤੋਂ ਭਾਵ ਕਿ ਇੰਨਾ ਲੋਭੀ ਸੀ, ਇੰਨਾ ਤ੍ਰਿਸ਼ਨਾਲੂ ਸੀ ਕਿ ਮੁਰਦਿਆਂ ਦੇ ਮੂੰਹਾਂ ਦੇ ਵਿੱਚੋਂ ਇਹ ਧਨ ਕਢਵਾ ਲਿਆ। ਹਜ਼ੂਰ ਨੇ ਪਾਵਨ ਬਾਣੀ ਦੇ ਅੰਦਰ ਵਚਨ ਕੀਤੇ ਹਨ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ। ਕਹਿੰਦੇ ਹੈ, ਬੰਦੇ ਜੇਕਰ ਕਾਰੂ ਬਾਦਸ਼ਾਹ ਵਰਗਿਆਂ ਦੀ ਤ੍ਰਿਸ਼ਨਾ ਨਹੀਂ ਬੁੱਝੀ, ਤੇਰੀ ਕਿੱਥੋਂ ਬੁੱਝ ਚੱਲੀ ਹੈ? ਤੂੰ ਜਿਹੜੀ ਦੌੜ ਲਾਈ ਹੈ ਨਾ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁੱਝੀ ਹੈ। ਸਾਧ ਸੰਗਤ ਜੀ, ਵਾਸ਼ਨਾ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ ਵਿਦਵਾਨਾਂ ਦੇ ਮੁਤਾਬਕ ਨਿਜ਼ਾਮ ਹੈਦਰਾਬਾਦ ਨੇ 600 ਰਾਣੀਆਂ ਰੱਖੀਆਂ ਹੋਈਆਂ ਸਨ। ਹਜ਼ੂਰ ਫਰਮਾਉਂਦੇ ਹਨ, ਸੁੰਦਰ ਨਾਰੀ ਅਨਕ ਪ੍ਰਕਾਰੀ, ਪਰ ਗ੍ਰਹਿ ਬਿਕਾਰੀ, ਬੁਰਾ ਭਲਾ ਨਹੀਂ ਸੁੱਝੀ ਹੈ। ਕਹਿੰਦੇ ਕਿ ਉਹਨਾਂ ਦੀ ਪੂਰਤੀ ਹੋ ਗਈ? ਬਿਲਕੁਲ ਵੀ ਨਹੀਂ। ਇਹ ਵਾਸ਼ਨਾ ਦੀ ਪੂਰਤੀ ਭਾਵੇਂ ਲੋਭ ਵਾਸ਼ਨਾ ਹੈ, ਭਾਵੇਂ ਹੰਕਾਰ ਵਾਸ਼ਨਾ ਹੈ, ਭਾਵੇਂ ਕਾਮ ਵਾਸ਼ਨਾ ਹੈ, ਇਹ ਪੂਰਤੀ ਕੇਵਲ ਅਤੇ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਹੁੰਦੀ ਹੈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਹੰਕਾਰ ਵਾਸ਼ਨਾ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਸਿਕੰਦਰ ਬਾਦਸ਼ਾਹ ਨੇ। ਉਸਨੇ ਇਹ ਤਹੱਈਆ ਕੀਤਾ ਕਿ ਮੈਂ ਸਾਰੇ ਸੰਸਾਰ ਦੇ ਉੱਪਰ ਫਤਿਹ ਪ੍ਰਾਪਤ ਕਰਨੀ ਹੈ, ਜਿੱਤ ਪ੍ਰਾਪਤ ਕਰਾਂਗਾ। ਕਹਿੰਦੇ ਕਿ ਉਸਦੀ ਇਸ ਹੰਕਾਰ ਵਾਸ਼ਨਾ ਦੀ ਪੂਰਤੀ ਹੋ ਗਈ। ਜੇਕਰ ਸੰਸਾਰ ਦਾ ਜੇਤੂ ਸਿਕੰਦਰ ਬਾਦਸ਼ਾਹ ਖਾਲੀ ਹੱਥ ਜਾ ਰਿਹਾ ਹੈ, ਤਾਂ ਛੋਟੇ ਮੋਟੇ ਰਜਵਾੜਿਆਂ ਦੀ ਇੱਥੇ ਕੀ ਗੱਲ ਹੈ? ਨਹੀਂ ਪੂਰਤੀ ਹੁੰਦੀ, ਮਨੁੱਖ ਨੂੰ ਖੱਜਲ ਖੁਆਰ ਹੀ ਹੋਣਾ ਪੈਂਦਾ ਹੈ। ਇੱਕ ਸਾਧ ਸੰਗਤ ਜੀ, ਆਮ ਮਨੁੱਖਾਂ ਦੇ ਮਨ ਦੇ ਵਿੱਚ ਇਹ ਖਿਆਲ ਹੁੰਦਾ ਹੈ ਬਈ ਧਨ ਮੇਰਾ ਹੈ, ਇਹ ਗ੍ਰਿਸਤੀ ਜੀਵਨ ਮੇਰਾ ਹੈ, ਇਹ ਰਾਜਨੀਤਿਕ ਜੀਵਨ ਮੇਰਾ ਹੈ, ਇਸ ਕਰਕੇ ਮੈਂ ਤਾਂ ਆਪਣੇ ਆਪ ਦੇ ਵਿੱਚ ਪੂਰਾ ਹਾਂ, ਮੈਂ ਤਾਂ ਆਪਣੇ ਆਪ ਦੇ ਵਿੱਚ ਧਰਮੀ ਹਾਂ, ਮੈਨੂੰ ਹੋਰ ਕੋਈ ਧਰਮ ਕਰਮ ਕਰਨ ਦੀ ਜ਼ਰੂਰਤ ਨਹੀਂ। ਦਾਸ ਨੂੰ ਇੱਕ ਵਾਰੀ ਕਿਸੇ ਗੁਰਮੁਖ ਨੇ ਵਚਨ ਕੀਤੇ ਸਨ, ਮਿੱਠਾ ਕੌੜਾ ਦੋਵੇਂ ਰੋਗ। ਮੈਨੂੰ ਉਸ ਵਕਤ ਕੋਈ ਸਮਝ ਨਹੀਂ ਪਈ ਸੀ, ਅੱਜ ਇਹ ਹੁਕਮਨਾਮਾ ਆਇਆ ਹੈ, ਇਹਨਾਂ ਅਰਥਾਂ ਦਾ ਪਤਾ ਚੱਲਿਆ ਹੈ। ਧਨ ਆਪਣਾ ਹੋਵੇ ਭਾਵੇਂ ਬੇਗਾਨਾ ਹੋਵੇ, ਸਾਧ ਸੰਗਤ ਜੀ, ਜੇਕਰ ਮਨੁੱਖ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਨਹੀਂ, ਨਾਮ ਦੇ ਨਾਲ ਜੁੜਿਆ ਹੋਇਆ ਨਹੀਂ, ਉਸ ਵਾਸਤੇ ਸਿਵਾਏ ਖੱਜਲ ਖੁਆਰੀ ਤੋਂ ਹੋਰ ਕੁਝ ਵੀ ਨਹੀਂ। ਆਮ ਮਨੁੱਖਾਂ ਦੇ ਕੋਲੋਂ ਇਹ ਗੱਲ ਸੁਣੀਦੀ ਹੈ ਵੀ ਸਾਡਾ ਆਪਣਾ ਧਨ ਹੈ ਜੀ, ਸਾਡਾ ਆਪਣਾ ਗ੍ਰਿਸਤੀ ਜੀਵਨ ਹੈ ਜੀ, ਪਰ ਸਾਧ ਸੰਗਤ ਜੀ, ਸੀਮਾ ਤੋਂ ਬਗੈਰ ਭਾਵੇਂ ਆਪਣਾ ਧਨ ਹੋਵੇ ਭਾਵੇਂ ਬੇਗਾਨਾ ਹੋਵੇ, ਮਨੁੱਖ ਨੂੰ ਸਿਵਾਏ ਖੱਜਲ ਖੁਆਰੀ ਤੋਂ ਹੋਰ ਕੁਝ ਨਹੀਂ ਦਿੰਦਾ। ਜਿਸ ਨੂੰ ਸੀਮਾ ਦੀ ਸਮਝ ਨਹੀਂ ਆਈ, ਜਿਸ ਨੂੰ ਮਰਿਆਦਾ ਦੀ ਸਮਝ ਨਹੀਂ ਆਈ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਕਹਿੰਦੇ ਅੱਖਾਂ ਤੈਨੂੰ ਪਰਮਾਤਮਾ ਨੇ ਦਿੱਤੀਆਂ ਹਨ, ਪਰ ਜੇਕਰ ਤੈਨੂੰ ਇਹਨਾਂ ਨੂੰ ਸੀਮਾ ਦੇ ਵਿੱਚ ਵਰਤਣ ਦੀ ਸਮਝ ਨਹੀਂ ਨਾ ਆਈ, ਤਾਂ ਇਹ ਤੈਨੂੰ ਖੱਜਲ ਖੁਆਰ ਕਰਨਗੀਆਂ। ਇੱਕ ਕਵੀ ਦੇ ਵੀ ਬਚਨ ਹਨ, ਅੱਖੀਓ ਤੱਕਣਾ ਬਾਣ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ, ਮੁੜ ਮੁੜ ਤੱਕੋ ਜਮ ਜਮ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ, ਪਰ ਇਹ ਰੱਖਣਾ ਯਾਦ ਤੁਸਾਂ ਨੇ, ਮੈਲੀਆਂ ਮੂਲ ਨਾ ਹੋਇਓ ਜੇ, ਉਸ ਅੰਮ੍ਰਿਤ ਦਾਤੇ ਦੇ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਫੱਕੋ ਨਾ। ਸਾਧ ਸੰਗਤ ਜੀ, ਜਿੱਥੇ ਕੁਝ ਅਧਿਕਾਰ ਹੁੰਦੇ ਹਨ ਉੱਥੇ ਕੁਝ ਕਰਤੱਵ ਵੀ ਹੁੰਦੇ ਹਨ। ਮਨੁੱਖ ਨੂੰ ਇਤਨੀ ਤਾਂ ਸਮਝ ਆ ਜਾਂਦੀ ਹੈ ਵੀ ਇਹ ਮੇਰਾ ਅਧਿਕਾਰ ਹੈ, ਪਰ ਮਨੁੱਖ ਕਰਤੱਵਾਂ ਨੂੰ ਛਿੱਕੇ ਦੇ ਉੱਪਰ ਟੰਗ ਦਿੰਦਾ ਹੈ, ਕਰਤੱਵਾਂ ਨੂੰ ਭੁੱਲ ਜਾਂਦਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦਾ ਫਰਮਾਨ ਹੈ, ਉਹਨਾਂ ਦੇ ਬਚਨ ਹਨ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ। ਸਾਦੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਕਹਿੰਦੇ ਪੀਰ ਮੁਰੀਦਾਂ ਪਿਰਹੜੇ ਸੱਚੀ ਰਹਿ ਰਾਸੇ। ਰਹਿ ਰਾਸ ਦਾ ਭਾਵ ਹੈ ਸਾਧ ਸੰਗਤ ਜੀ ਮਰਿਆਦਾ। ਅੱਖਾਂ ਦੀ ਕੀ ਮਰਿਆਦਾ ਹੈ, ਕੰਨਾਂ ਦੀ ਕੀ ਮਰਿਆਦਾ ਹੈ, ਰਸਨਾਂ ਦੀ ਕੀ ਮਰਿਆਦਾ ਹੈ, ਨਾਸਕਾਂ ਦੀ ਕੀ ਮਰਿਆਦਾ ਹੈ, ਸਾਰੇ ਜੀਵਨ ਦੀ ਕੀ ਮਰਿਆਦਾ ਹੈ, ਬਿਨਾਂ ਗੁਰੂ ਦੇ ਸ਼ਬਦ ਦੇ ਨਾਲ ਜੁੜਨ ਤੋਂ ਪਤਾ ਨਹੀਂ ਚੱਲਦਾ। ਮਨੁੱਖ ਗੋਤੇ ਖਾਂਦਾ ਰਹਿੰਦਾ ਹੈ ਸੰਸਾਰ ਸਾਗਰ ਦੇ ਵਿੱਚ। ਸਿੱਧਾਂ ਨੇ ਹਜ਼ੂਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹ ਸਵਾਲ ਰੱਖਿਆ ਸੀ, ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦਿਓ ਸੱਚਾ ਵਿਚਾਰੋ। ਵੀ ਦੁਨੀਆਂ ਦੇ ਸਾਗਰ ਨੂੰ ਕਿਵੇਂ ਤਰਿਆ ਜਾਵੇ। ਉਹਨਾਂ ਨੇ ਇੱਕ ਸ਼ਬਦ ਦੇ ਵਿੱਚ ਸਵਾਲ ਕੀਤਾ, ਇੱਕ ਪੰਕਤੀ ਦੇ ਵਿੱਚ ਹਜ਼ੂਰ ਨੇ ਇੱਕੋ ਪੰਕਤੀ ਦੇ ਵਿੱਚ ਉਸਦਾ ਉੱਤਰ ਦਿੱਤਾ। ਦੁਨੀਆਂ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦਿਓ ਸੱਚਾ ਵਿਚਾਰੋ। ਹਜ਼ੂਰ ਦਾ ਫਰਮਾਨ ਸੀ, ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਜੋ ਗੁਰੂ ਵਾਲਾ ਬਣ ਕੇ ਸ਼ਬਦ ਸੁਰਤ ਦਾ ਅਭਿਆਸ ਨਹੀਂ ਨਾ ਕਰਦਾ, ਉਹਨਾਂ ਚਿਰ ਤੱਕ ਉਹ ਮੁਰਗਾਬੀ ਵਾਲਾ ਜੀਵਨ ਨਹੀਂ ਪ੍ਰਾਪਤ ਕਰ ਸਕਦਾ, ਉਹ ਕਮਲ ਵਰਗਾ ਜੀਵਨ ਨਹੀਂ ਪ੍ਰਾਪਤ ਕਰ ਸਕਦਾ। ਗ੍ਰਿਸਤੀ ਜੀਵਨ ਦੇ ਵਿੱਚ ਰਹਿ ਕੇ ਨਿਰਲੇਪ ਰਹਿ ਸਕੇ, ਰਾਜਨੀਤਿਕ ਜੀਵਨ ਦੇ ਵਿੱਚ ਰਹਿ ਕੇ ਨਿਰਲੇਪ ਰਹਿ ਸਕੇ, ਹੋ ਨਹੀਂ ਸਕਦਾ ਜਿੰਨਾ ਚਿਰ ਤੱਕ ਕੋਈ ਸ਼ਬਦ ਸੁਰਤ ਦਾ ਅਭਿਆਸ ਨਹੀਂ ਕਰਦਾ। ਆਪਣੀ ਸੁਰਤ ਨੂੰ ਜਿੰਨਾ ਚਿਰ ਤੱਕ ਕੋਈ ਸ਼ਬਦ ਦੇ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕਰਦਾ। ਸਾਧ ਸੰਗਤ ਜੀ, ਵੱਡੇ ਵੱਡੇ ਚੋਟੀ ਦੇ ਮਨੁੱਖ ਵੀ ਇਹਨਾਂ ਦੇ ਵਿੱਚ ਖੱਜਲ ਖੁਆਰ ਹੋਏ, ਆਮ ਮਨੁੱਖ ਦੀ ਕੀ ਪਾਇਆ ਹੈ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕੇ ਇਤਿਹਾਸ ਦੇ ਵਿੱਚ ਬਚਨ ਆਉਂਦੇ ਹਨ ਕਿ ਭਾਈ ਕੇਦਾਰੀ ਜੀ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਜੀ, ਇਹ ਸੰਸਾਰ ਦੇ ਜੀਵ ਜਿਹੜੇ ਹਨ ਵਾਸ਼ਨਾ ਦੇ ਵਿੱਚ ਬਹੁਤ ਜਲ ਰਹੇ ਹਨ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਆਖਣ ਲੱਗੇ, ਹਾਂ ਭਾਈ, ਜਲ ਤਾਂ ਰਹੇ ਹਨ। ਭਾਈ ਕੇਦਾਰੀ ਜੀ ਆਖਣ ਲੱਗੇ, ਸੱਚੇ ਪਾਤਸ਼ਾਹ, ਮੈਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਆਪਣੀ ਗੱਲ ਕਰ ਰਿਹਾ ਹਾਂ। ਦੇਖੋ, ਪਾਠ ਕਰਨਾ ਹੈ ਦੂਸਰਿਆਂ ਨੂੰ ਸੁਣਾ ਕੇ ਨਹੀਂ, ਵਿਦਵਾਨਾਂ ਦੇ ਬਚਨ ਹਨ, ਆਪਣੇ ਆਪ ਨੂੰ ਸੁਣਾ ਕੇ ਕਰੋ। ਕੀਰਤਨ ਕਰਨਾ ਹੈ ਦੂਸਰਿਆਂ ਨੂੰ ਸੁਣਾ ਕੇ ਨਹੀਂ, ਆਪਣੇ ਆਪ ਨੂੰ ਸੁਣਾ ਕੇ। ਕਥਾ ਵਿਚਾਰ ਕਰਨੀ ਹੈ ਦੂਸਰਿਆਂ ਨੂੰ ਸੁਣਾ ਕੇ ਨਹੀਂ, ਆਪਣੇ ਆਪ ਨੂੰ ਸੁਣਾ ਕੇ। ਭਾਈ ਕੇਦਾਰੀ ਜੀ ਕਹਿੰਦੇ, ਮੈਂ ਦੂਸਰਿਆਂ ਦੀ ਗੱਲ ਨਹੀਂ ਕਰ ਰਿਹਾ, ਆਪਣੀ ਗੱਲ ਕਰ ਰਿਹਾ ਹਾਂ। ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਭਾਈ ਤੂੰ ਗੁਰਮਤ ਦਾ ਧਾਰਨੀ ਬਣ, ਨਾਮ ਦੀ ਕਮਾਈ ਕਰ। ਜੇਕਰ ਤੂੰ ਇਸ ਪਾਸੇ ਲੱਗ ਜਾਵੇਂਗਾ, ਇੱਕ ਦਿਨ ਜ਼ਰੂਰ ਸ਼ਾਂਤੀ ਆ ਜਾਵੇਗੀ। ਰੋਜ਼ ਸੰਗਤ ਕਰਿਆ ਕਰ, ਕਿਉਂਕਿ ਰੋਜ਼ ਰੋਜ਼ ਜੀਵਨ ਜਿਹੜਾ ਹੈ ਨਾ, ਫਿਰ ਚਾਰਜ ਹੁੰਦਾ ਰਹੇਗਾ। ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 52 ਹੁਕਮਾਂ ਦੇ ਵਿੱਚ ਸਿੱਖ ਨੂੰ ਰੋਜ਼ ਦੀ ਸੰਗਤ ਦਾ ਹੁਕਮ ਕੀਤਾ ਹੈ, ਕਦੇ ਕਦਾਈ ਦੀ ਨਹੀਂ। ਮਨੁੱਖ ਦਾ ਜੀਵਨ ਢਿੱਲਾ ਪੈਂਦਾ 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 ਫਿਰ ਢਿੱਲ ਵਾਲੇ ਪਾਸੇ ਹੀ ਤੁਰਿਆ ਜਾਂਦਾ ਹੈ। ਹਜ਼ੂਰ ਦੇ ਬਚਨ ਹਨ, ਰੋਜ਼ ਸੰਗਤ ਕਰੇ, ਰੋਜ਼, ਤਾਂ ਫਿਰ ਆਤਮਿਕ ਜੀਵਨ ਦੇ ਵਿੱਚ ਤਰੱਕੀ ਹੁੰਦੀ ਹੈ। ਭਾਈ ਕੇਦਾਰੀ ਜੀ ਆਖਣ ਲੱਗੇ, ਸੱਚੇ ਪਾਤਸ਼ਾਹ ਦੂਸਰਿਆਂ ਦੀ ਗੱਲ ਨਹੀਂ, ਮੈਂ ਆਪਣੀ ਗੱਲ ਕਰ ਰਿਹਾ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਾਮ ਦੇ ਨਾਲ ਜੋੜਿਆ, ਆਖਿਆ ਵੀ ਇੱਕ ਦਿਨ ਐਸਾ ਸਮਾਂ ਆਵੇਗਾ ਜਦ ਠੰਡ ਵਰਤ ਜਾਵੇਗੀ, ਜਦ ਸ਼ਾਂਤੀ ਆ ਜਾਵੇਗੀ। ਕਿਉਂਕਿ ਸ਼ੁਰੂ ਸ਼ੁਰੂ ਦੇ ਵਿੱਚ ਨਾਮ ਜਪਣਾ ਬੜਾ ਔਖਾ ਹੁੰਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਇਸ ਨੂੰ ਗੁਰਮਤਿ ਦੇ ਵਿੱਚ ਅਲੂਣੀ ਸਿੱਲ ਚੱਟਣਾ ਵੀ ਕਿਹਾ ਗਿਆ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਹਨ, ਕਹਿੰਦੇ ਜਦ ਨਾਮ ਦਾ ਰਸ ਬਣ ਜਾਵੇ, ਜਦ ਨਾਮ ਰਸ ਬਣ ਕੇ ਵਰਤਣ ਲੱਗ ਪਵੇ, ਫਿਰ ਤਾਂ ਸਾਰੇ ਨਾਮ ਜਪ ਲੈਂਦੇ ਹਨ। ਕਹਿੰਦੇ ਗੱਲ ਤਾਂ ਇਹ ਹੈ, ਜੇਕਰ ਰਸ ਨਹੀਂ ਬਣਿਆ ਤਾਂ ਵੀ ਕੋਈ ਕਸੀਸ ਵੱਟ ਕੇ ਵਾਹਿਗੁਰੂ 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 ਦਾ ਅਭਿਆਸ ਕਰੇ, ਫਿਰ ਵੀ ਨਾਮ ਜਪੇ। ਰਸ ਕੋਈ ਨਹੀਂ ਆ ਰਿਹਾ, ਪਰ ਰਸਨਾ ਦੇ ਨਾਲ ਜਾਪ ਸ਼ੁਰੂ ਕਰ ਦੇਵੇ, ਕਹਿੰਦੇ ਫਿਰ ਜੀਵਨ ਬਦਲਦਾ ਹੈ। ਇਸ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਮੰਨਿਆ, ਔਰ ਸਾਧ ਸੰਗਤ ਜੀ ਇੱਕ ਦਿਨ ਫਿਰ ਜਦ ਨਾਮ ਦੇ ਵਿੱਚ ਰਸ ਬਣਿਆ, ਫਿਰ ਔਗਣ ਜਿਹੜੇ ਸਨ ਆਪਣੇ ਆਪ ਹੀ ਛੁੱਟ ਗਏ। ਛੱਡਣੇ ਨਹੀਂ ਪੈਂਦੇ, ਆਪਣੇ ਆਪ ਹੀ ਛੁੱਟ ਜਾਂਦੇ ਹਨ। ਐਸੀ ਸਤਿਗੁਰਾਂ ਦੀ ਰਹਿਮਤ ਵਰਤ ਗਈ। ਹੁਣ ਕਈ ਸਵਾਲ ਕਰਦੇ ਹਨ, ਭਾਈ ਵੀਰ ਸਿੰਘ ਜੀ ਦੇ ਬਚਨ ਆਉਂਦੇ ਹਨ, ਕਹਿੰਦੇ ਵੀ ਉਹਨਾਂ ਨੂੰ ਕਿਸੇ ਨੇ ਲਿਖਿਆ ਵੀ ਨਾਮ ਦਾ ਸਵਾਦ ਨਹੀਂ ਆਉਂਦਾ, ਰਸ ਨਹੀਂ ਬਣਦਾ। ਆਖਣ ਲੱਗੇ ਅਸੀਂ ਰਸ ਦੇ ਅਜੇ ਅਧਿਕਾਰੀ ਕਿੱਥੇ ਹਾਂ, ਜੰਗ ਕੀ ਤਾਂ ਰਸ ਕੀ। ਸ਼ੁਰੂ ਸ਼ੁਰੂ ਦੇ ਵਿੱਚ ਆਪਾਂ ਜਿਹੜੇ ਅੰਦਰ ਪੰਜ ਦੁਸ਼ਮਣ ਹਨ ਉਹਨਾਂ ਦੇ ਨਾਲ ਜੰਗ ਕਰਨਾ ਹੈ, ਔਰ ਜਿੱਥੇ ਜੰਗ ਹੋਵੇ ਉੱਥੇ ਰਸ ਕੀ। ਕਹਿੰਦੇ ਰਸ ਉਦੋਂ ਆਉਂਦਾ ਹੈ ਜਦ ਜੰਗ ਜਿੱਤਿਆ ਜਾਵੇ, ਜੰਗ ਫਤਿਹ ਹੋ ਜਾਵੇ। ਪੰਜ ਔਗਣ ਜਿਹੜੇ ਹਨ ਉਹ ਜਦ ਈਨ ਮੰਨ ਲੈਣ, ਜਿੰਨਾ ਚਿਰ ਤੱਕ ਸਾਡੇ ਉੱਪਰ ਹਾਵੀ ਹਨ ਉਹਨਾਂ ਚਿਰ ਤੱਕ ਰਸ ਕਿੱਥੋਂ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਸੋ ਸਾਧ ਸੰਗਤ ਜੀ, ਐਸੀ ਰਹਿਮਤ ਐਸੀ ਕਿਰਪਾ ਜਿਹੜੀ ਹੈ ਉਹ ਸਤਿਗੁਰੂ ਦੇਵ ਹੀ ਕਰਦੇ ਹਨ ਕਿ ਸਾਡੀ ਸੁਰਤ ਸਾਡਾ ਧਿਆਨ ਤ੍ਰਿਸ਼ਨਾ ਵੱਲੋਂ ਹਟਾ ਕੇ, ਵਾਸ਼ਨਾ ਵੱਲੋਂ ਹਟਾ ਕੇ, ਹੰਕਾਰ ਵੱਲੋਂ ਹਟਾ ਕੇ ਨਾਮ ਦੇ ਵਿੱਚ ਲਾਉਂਦੇ ਹਨ। ਔਰ ਜਦ ਫਿਰ ਕਿਸੇ ਭਾਗਾਂ ਵਾਲੇ ਦੀ ਇਹ ਲਿਵ ਸਤਿਗੁਰ ਲਾ ਦਿੰਦੇ ਹਨ, ਫਿਰ ਕਹਿੰਦੇ ਉਸ ਵਾਸਤੇ ਸੌਣਾ ਕੀ ਅਤੇ ਜਾਗਣਾ ਕੀ। ਫਿਰ ਇਹ ਲਿਵ ਜਿਹੜੀ ਹੈ ਨਾ 24 ਘੰਟੇ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਲੱਗੀ ਰਹਿੰਦੀ ਹੈ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਸੇ ਪੂਰੇ ਪੁਰਖ ਪ੍ਰਧਾਨ। ਜਿਵੇਂ ਸਾਡੀ ਜੀਵਾਂ ਦੀ ਲਿਵ 24 ਘੰਟੇ ਤ੍ਰਿਸ਼ਨਾ ਵਿੱਚ ਵਾਸ਼ਨਾ ਵਿੱਚ ਹੰਕਾਰ ਦੇ ਵਿੱਚ ਲੱਗੀ ਰਹਿੰਦੀ ਹੈ, ਇਸੇ ਤਰ੍ਹਾਂ ਗੁਰਮੁਖਾਂ ਦੀ ਲਿਵ 24 ਘੰਟੇ ਪਰਮਾਤਮਾ ਦੇ ਨਾਮ ਦੇ ਵਿੱਚ ਲੱਗੀ ਰਹਿੰਦੀ ਹੈ। ਇਹ ਸਤਿਗੁਰ ਦੀ ਕਿਰਪਾ ਦਾ ਸਦਕਾ ਹੀ ਹੁੰਦਾ ਹੈ। ਆਮ ਮਨੁੱਖ ਦੀ ਫਿਤਰਤ ਹਜ਼ੂਰ ਨੇ ਦੱਸੀ ਹੈ ਕਿ 24 ਘੰਟੇ ਇਹ ਕਹਿੰਦੇ ਮਾਇਆ ਦਾ ਹੀ ਚਿੰਤਨ ਕਰਦਾ ਰਹਿੰਦਾ ਹੈ। ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚੇਤਨਾ ਆਵੇ, ਨਾਨਕ ਨਹੀਂ ਕਰਾਂ। ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਾ ਸ਼ਬਦ ਗੁਰ, ਸੰਤਾ ਧੂੜ ਵਿਭੂਤ ਸੋਲਾਸੀ। ਗੁਰਮੁਖਾਂ ਦੀ ਲਿਵ, ਗੁਰਮੁਖਾਂ ਦਾ ਧਿਆਨ, ਗੁਰਮੁਖਾਂ ਦੀ ਸੁਰਤ 24 ਘੰਟੇ 8 ਪਹਿਰ ਪਰਮਾਤਮਾ ਦੇ ਨਾਮ ਦੇ ਵਿੱਚ ਕਹਿੰਦੇ ਹਮੇਸ਼ਾ ਲੱਗੀ ਰਹਿੰਦੀ ਹੈ। ਜਦ ਇੱਕ ਵਾਰੀ ਨਾਮ ਦਾ ਪ੍ਰਵਾਹ ਉਹਨਾਂ ਦੇ ਅੰਦਰੋਂ ਛੁੱਟ ਜਾਂਦਾ ਹੈ, ਫਿਰ ਕਹਿੰਦੇ ਕਦੇ ਵਾਸਤੇ ਬੰਦ ਨਹੀਂ ਹੁੰਦਾ। ਐਸੀ ਬਖਸ਼ਿਸ਼ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਾਉ ਦੀ ਪੰਕਤੀਆਂ ਦੇ ਵਿੱਚ ਕਰਦੇ ਹਨ। ਸ਼ਬਦ ਦੇ ਨਾਲ ਜੁੜ ਕੇ ਕਹਿੰਦੇ ਆਤਮਾ ਦਾ ਪ੍ਰਗਾਸ਼ ਹੁੰਦਾ ਹੈ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੋ ਗੁਰਮੁਖ ਹੈ ਉਸ ਦੀ ਸਮਾਈ ਹੋ ਜਾਂਦੀ ਹੈ। ਜਿਵੇਂ ਜਿਵੇਂ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਸਹਿਤ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਅੰਦਰ ਤੀਸਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਦੇ ਇਹ ਬਚਨ ਹਨ। ਘਰ ਪਹਿਲਾ, ਪਹਿਲੇ ਤਾਲ ਦੇ ਵਿੱਚ ਗਾਇਨ ਕਰਨ ਦੀ ਸਤਿਗੁਰੂ ਜੀ ਨੇ ਹਦਾਇਤ ਕੀਤੀ ਹੈ। ਅਸ਼ਟਪਦੀਆਂ ਤੋਂ ਭਾਵ ਕਿ 8 ਚਰਨਾਂ ਵਾਲਾ, 8 ਪਦਾਂ ਵਾਲਾ ਇਹ ਸ਼ਬਦ ਹੈ। ਮੂਲ ਮੰਗਲ ਕਰਦੇ ਹਨ, ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚਿੱਤ ਆਨੰਦ ਸਰੂਪ ਹੈ, ਸਤ ਸਦੀਵੀ ਹੈ, ਗੁਰ ਅਗਿਆਨਤਾ ਦੇ ਅੰਧੇਰੇ ਨੂੰ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ, ਆਨੰਦ ਪ੍ਰਸਾਦ ਰੂਪ ਹੈ। ਪ੍ਰਸਾਦ ਤੋਂ ਭਾਵ ਕਿ ਉਹ ਵਾਹਿਗੁਰੂ ਪਰਮੇਸ਼ਰ ਆਨੰਦ ਸਰੂਪ ਹੈ।
ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ।
ਹਜ਼ੂਰ ਫਰਮਾ ਰਹੇ ਹਨ ਕਿ ਸੰਸਾਰ ਦੇ ਵਿੱਚ, ਬ੍ਰਹਿਮੰਡ ਦੇ ਵਿੱਚ ਜਿਤਨਾ ਵੀ ਪਸਾਰਾ ਪਸਰਿਆ ਹੈ, ਇਹ ਸਾਰਾ ਨਾਮ ਤੋਂ ਹੀ ਪਸਰਿਆ ਹੈ। ਨਾਮ ਤੋਂ ਹੀ ਸਾਰੇ ਜੀਵ ਜੰਤੂ ਖੰਡ ਬ੍ਰਹਿਮੰਡ ਜਿਹੜੇ ਹਨ ਉਹ ਹੋਂਦ ਦੇ ਵਿੱਚ ਆਏ ਹਨ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ਼ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਧਰੇ ਸੁਨ ਸ੍ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਕਹਿੰਦਾ ਐਸਾ, ਸਤਿਗੁਰੂ ਜੀ ਕਹਿੰਦੇ ਐਸਾ ਜਿਹੜਾ ਬਖਸ਼ਿਸ਼ਮਈ ਨਾਮ ਹੈ, ਜਿਹੜੇ ਇਸ ਨਾਮ ਦੇ ਵਿੱਚ ਜਿਨ੍ਹਾਂ ਨੂੰ ਮਾਲਕ ਤਰਸ ਕਰਕੇ, ਕਿਰਪਾ ਕਰਕੇ, ਭਰੋਸਾ ਬਣਾ ਕੇ ਲਾ ਲੈਂਦੇ ਹਨ, ਉਹ ਗੁਰਮੁਖ ਫਿਰ ਕਹਿੰਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੇ ਹਨ। ਰਜਗੁਣ ਤਮ ਗੁਣ ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਤੀਨ ਵਿਆਪੈ ਜਗਤ ਕੋ, ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ, ਜਿਨ ਮਨ ਵਸਿਆ ਸੋਏ। ਜਿਵੇਂ ਹਜ਼ੂਰ ਨੇ ਜਪਜੀ ਸਾਹਿਬ ਜੀ ਦੇ ਵਿੱਚ ਵੀ ਫਰਮਾਇਆ ਹੈ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰੀ ਆਓ। ਭਾਵ ਕਿ ਸੰਸਾਰ ਦੇ ਜੀਵਾਂ ਦੀ ਬ੍ਰਹਿਮੰਡ ਦੀ ਉਤਪਤੀ ਸਭ ਤੋਂ ਪਹਿਲਾਂ ਕਹਿੰਦੇ ਸ਼ਬਦ ਦੁਆਰਾ ਹੀ ਹੋਈ ਹੈ, ਨਾਮ ਦੁਆਰਾ ਹੀ ਹੋਈ ਹੈ। ਉਹ ਸ਼ਬਦ ਕੀ ਸੀ? ਆਦ ਦੇ ਵਿੱਚ ਦਸ਼ਮੇਸ਼ ਪਿਤਾ ਜੀ ਦੇ ਵੀ ਬਚਨ ਹਨ, ਓਅੰਕਾਰ ਆਦਿ ਕਥਨੀ ਅਨਾਦ। ਸਤਿਗੁਰਾਂ ਦੇ ਆਪਾਂ ਪਾਵਨ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਮਏ। ਸਾਰਾ ਪਸਾਰਾ ਕਹਿੰਦੇ ਨਾਮ ਤੋਂ ਹੀ ਪਸਰਿਆ ਹੈ, ਬਿਨ ਸਤਿਗੁਰ ਨਾਮ ਨਾ ਜਾਪੈ। ਐਸਾ ਕਹਿੰਦੇ ਜੋ ਪਰਮੇਸ਼ਰ ਦਾ ਨਾਮ ਹੈ ਉਹ ਸਤਿਗੁਰੂ ਤੋਂ ਬਗੈਰ, ਸਤਿਗੁਰਾਂ ਦੀ ਕਿਰਪਾ ਤੋਂ ਬਗੈਰ, ਗੁਰੂ ਵਾਲਾ ਬਣਨ ਤੋਂ ਬਗੈਰ ਉਸ ਨਾਮ ਨੂੰ ਜਾਣਿਆ ਨਹੀਂ ਜਾ ਸਕਦਾ।
ਮਿੱਠਾ ਸ਼ਬਦ ਮਹਾਰਸ ਮਿੱਠਾ, ਬਿਨ ਚਾਖੇ ਸਾਧ ਨਾ ਜਾਪੈ।
ਗੁਰੂ ਦਾ ਜੋ ਸ਼ਬਦ ਹੈ ਕਹਿੰਦੇ ਉਹ ਬਹੁਤ ਮਿੱਠਾ ਹੈ, ਪਰ ਕਹਿੰਦੇ ਉਸ ਦੀ ਮਿਠਾਸ ਦਾ ਜਿੰਨਾ ਚਿਰ ਤੱਕ ਸ਼ਬਦ ਨੂੰ ਕੋਈ ਚੱਖ ਨਾ ਲਵੇ ਉਹਨਾਂ ਚਿਰ ਤੱਕ ਉਸ ਦਾ ਪਤਾ ਨਹੀਂ ਚੱਲਦਾ। ਜਿਵੇਂ ਮੂੰਹ ਦੇ ਨਾਲ ਖੰਡ ਖੰਡ ਆਖੀ ਜਾਓ, ਜਿੰਨਾ ਚਿਰ ਤੱਕ ਚੁੱਕ ਕੇ ਮੂੰਹ ਵਿੱਚ ਨਾ ਪਾਓ ਉਹਨਾਂ ਚਿਰ ਤੱਕ ਗੱਲ ਨਹੀਂ ਬਣੇਗੀ। ਕਹਿੰਦੇ ਇਸੇ ਪ੍ਰਕਾਰ ਜਿੰਨਾ ਚਿਰ ਤੱਕ ਗੁਰੂ ਦੇ ਉਪਦੇਸ਼ ਦੇ ਵਿੱਚ ਕੋਈ ਚੱਲੇ ਨਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਹਨ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਗੁਰੂ ਜੀ ਦੀ ਮਰਯਾਦਾ ਦੇ ਵਿੱਚ ਜਿੰਨਾ ਚਿਰ ਤੱਕ ਚੱਲੇ ਨਾ, ਖਾਣਾ ਗੁਰੂ ਦੀ ਮਰਯਾਦਾ ਦੇ ਅਨੁਸਾਰ ਨਾ ਹੋਵੇ, ਪਹਿਨਣਾ ਗੁਰੂ ਦੀ ਮਰਯਾਦਾ ਦੇ ਅਨੁਸਾਰ ਨਾ ਹੋਵੇ, ਕਿਵੇਂ ਖੇਡ ਬਣੇਗੀ? ਦਾਸ ਦੂਸਰਿਆਂ ਦੀ ਗੱਲ ਨਹੀਂ ਕਰ ਰਿਹਾ, ਸਾਧ ਸੰਗਤ ਜੀ, ਸਿੱਖ ਪਰਿਵਾਰਾਂ ਦੇ ਵਿੱਚੋਂ ਗੁਰੂ ਦੀ ਮਰਯਾਦਾ ਉੱਡ ਪੁੱਡ ਗਈ ਹੈ। ਨਾ ਖਾਣਾ ਗੁਰੂ ਦੀ ਮਰਯਾਦਾ ਅਨੁਸਾਰ ਰਿਹਾ, ਨਾ ਪਹਿਨਣਾ ਗੁਰੂ ਦੀ ਮਰਯਾਦਾ ਅਨੁਸਾਰ ਰਿਹਾ। ਮੁਆਫ ਕਰਨਾ ਜਿਹੜੀਆਂ ਬੱਚੀਆਂ, ਜਿਹੜੀਆਂ ਧੀਆਂ ਭੈਣਾਂ ਗੁਰੂ ਕੀ ਸੰਗਤ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਕੱਪੜੇ ਪਾ ਕੇ ਆਉਂਦੀਆਂ ਹਨ, ਇਹ ਕੋਈ ਗੁਰੂ ਦੀ ਮਰਯਾਦਾ ਤਾਂ ਨਹੀਂ ਹੈ। ਦੂਸਰੇ ਨਹੀਂ, ਸਿੱਖ ਪਰਿਵਾਰਾਂ ਦੇ ਵਿੱਚੋਂ ਹਨ, ਦੁੱਖ ਦੀ ਗੱਲ ਹੈ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੇ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਜੇ ਗੁਰੂ ਦੀ ਮਰਯਾਦਾ ਹੀ ਨਹੀਂ ਰਹੀ ਤਾਂ ਫਿਰ ਜ਼ਿੰਦਗੀ ਦੇ ਵਿੱਚ ਸੁੱਖ ਕਿੱਥੇ ਰਹੇਗਾ? ਫਿਰ ਸੁੱਖ ਦੀ ਆਸ ਨਹੀਂ ਕਰਨੀ ਚਾਹੀਦੀ। ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਸ ਤਰ੍ਹਾਂ ਦੇ ਬੀਜ ਬੀਜਾਂਗੇ ਉਸੇ ਤਰ੍ਹਾਂ ਦਾ ਹੀ ਸਾਨੂੰ ਫਲ ਪ੍ਰਾਪਤ ਹੋਵੇਗਾ। ਆਪਾਂ ਕਹਿੰਦੇ ਸਾਨੂੰ ਗੁਰੂ ਸੁੱਖ ਕਿਉਂ ਨਹੀਂ ਦਿੰਦਾ, ਸਾਨੂੰ ਗੁਰੂ ਸੁੱਖ ਦੇਵੇ। ਕਹਿੰਦੇ ਫਰੀਦਾ ਲੋੜ ਹੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਦਾ ਲੋੜ ਹੈ ਪੱਟ। ਬੀਜ ਦਾ ਕੁਝ ਹੋਰ ਹੈ, ਫਲ ਕਿਸੇ ਹੋਰ ਦੀ ਆਸ ਰੱਖਦਾ ਹੈ। ਕਹਿੰਦੇ ਇਸ ਤਰ੍ਹਾਂ ਨਹੀਂ ਗੱਲ ਬਣੇਗੀ, ਗੁਰੂ ਦੀ ਮਰਯਾਦਾ ਨੂੰ ਸਮਝਣਾ ਪਵੇਗਾ। ਗੁਰੂ ਦੀ ਸਿੱਖਿਆ ਕੀ ਹੈ ਸਾਡੇ ਵਾਸਤੇ? ਖਾਂਡ ਖਾਂਡ ਕਹੇ ਜਿਹਬਾ ਨਾ ਸਵਾਦ, ਮਿੱਠੋ ਆਵੇ। ਆਪਾਂ ਧਰਮ ਨੂੰ ਕੇਵਲ ਗੱਲਾਂ ਬਾਤਾਂ ਹੀ ਸਮਝ ਰੱਖਿਆ ਹੈ, ਵੀ ਧਰਮ ਕੀ ਹੈ? ਬਸ ਗੱਲਾਂ ਬਾਤਾਂ ਹੀ ਹਨ, ਹੋਰ ਕੀ ਹੈ? ਸਤਿਗੁਰ ਕੀ ਸਮਝਾਉਂਦੇ ਹਨ? ਕੋਈ ਲੋੜ ਹੀ ਨਹੀਂ, ਕੋਈ ਮਤਲਬ ਨਹੀਂ ਗੁਰੂ ਦੀ ਸਿੱਖਿਆ ਦੇ ਨਾਲ। ਸਿੱਖ ਪਰਿਵਾਰਾਂ ਦੇ ਵਿੱਚੋਂ ਗੁਰੂ ਦੀ ਮਰਯਾਦਾ ਉੱਡਦੀ ਜਾ ਰਹੀ ਹੈ। ਖਾਂਡ ਖਾਂਡ ਕਹੇ ਜਿਹਬਾ ਨਾ ਸਵਾਦ, ਮਿੱਠੋ ਆਵੇ। ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ, ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੈ ਨਾ ਵਿਲਾਸ ਹੈ। ਚੰਦਨ ਚੰਦਨ ਕਹੇ ਪ੍ਰਗਟ ਨਾ ਸੁਬਾਸ ਬਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਗੁਰੂ ਦੀ ਸਿੱਖਿਆ ਕੀ ਹੈ? ਆਪਾਂ ਕੀ ਕਰ ਰਹੇ ਹਾਂ? ਕਿਆ ਗੁਰ ਕਹੇ ਕਰੇ ਹਮ ਕਹਾਂ, ਇਤਿਹਾਸ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਬਚਨ ਹਨ। ਗੁਰੂ ਕੀ ਸਾਨੂੰ ਕਹਿ ਰਿਹਾ ਹੈ, ਆਪਾਂ ਕੀ ਕਰਦੇ ਪਏ ਹਾਂ? ਕਹਿੰਦੇ ਬਿਨਾਂ ਚੱਖਣ ਤੋਂ, ਬਿਨਾਂ ਅਮਲਾਂ ਤੋਂ, ਬਿਨਾਂ ਸ਼ੁਭ ਅਮਲਾਂ ਤੋਂ ਕਹਿੰਦੇ ਰੋਣਾ ਧੋਣਾ ਹੀ ਹੈ।
ਕੌਡੀ ਬਦਲੇ ਜਨਮ ਗਵਾਇਆ, ਜੀਨਸ ਨਾਹੀ ਆਪੇ।
ਕੌਡੀਆਂ ਦੇ ਬਦਲੇ ਕਹਿੰਦੇ ਅਮੋਲਕ ਹੀਰੇ ਵਰਗਾ ਜਿਹੜਾ ਜਨਮ ਸੀ ਉਹ ਜੀਵ ਗਵਾ ਲੈਂਦਾ ਹੈ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕੌਡੀ ਬਦਲੇ ਤਿਆਗੈ ਰਤਨ, ਛੋੜ ਜਾਏ ਤਾਹੂ ਕਾ ਯਤਨ। ਕਹਿੰਦੇ ਪਰਮਾਤਮਾ ਦਾ ਨਾਮ ਤਾਂ ਹੀਰੇ ਵਰਗਾ ਸੀ, ਇਸ ਦੀ ਕੋਈ ਸਮਝ ਨਹੀਂ, ਪਰ ਇਹ ਸੰਸਾਰ ਦੇ ਸੁੱਖ ਕੌਡੀਆਂ ਦੀ ਤਰ੍ਹਾਂ ਸਨ, ਮਨੁੱਖ ਇਹਨਾਂ ਦੇ ਨਾਲ ਜੁੜਿਆ ਰਹਿੰਦਾ ਹੈ।
ਗੁਰਮੁਖ ਹੋਵੇ ਤਾਂ ਇੱਕੋ ਜਾਣੇ, ਹਉਮੈ ਦੁੱਖ ਨਾ ਸੰਤਾਪੈ।
ਗੁਰਮੁਖ ਹੋਵੇ, ਗੁਰੂ ਦੇ ਬਚਨਾਂ ਦਾ ਧਾਰਨੀ ਹੋਵੇ, ਫਿਰ ਕਹਿੰਦੇ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਜਦ ਜੁੜੇ ਫਿਰ ਹਉਮੈ ਦਾ ਦੁੱਖ ਉਸਨੂੰ ਸਤਾਉਂਦਾ ਨਹੀਂ ਹੈ, ਕਿਉਂਕਿ ਜਿੱਥੇ ਨਾਮ ਆ ਜਾਵੇ ਉੱਥੇ ਹਉਮੈ ਨਹੀਂ ਰਹਿੰਦੀ। ਸਵੈ ਮਾਣ ਹੋਰ ਗੱਲ ਹੁੰਦੀ ਹੈ, ਹੰਕਾਰ ਹੋਰ ਗੱਲ ਹੁੰਦੀ ਹੈ। ਜਿਵੇਂ ਬਚਨ ਆਉਂਦੇ ਹਨ, ਕਹਿੰਦੇ ਸ਼ੇਰ ਨੂੰ ਕਿਸੇ ਮਹਾਤਮਾ ਨੇ ਸਮਝਾਉਣ ਵਾਸਤੇ ਮਹਾਂਪੁਰਸ਼ ਗਾਥਾਵਾਂ ਲਿਖਦੇ ਹਨ, ਉਸਨੂੰ ਕਿਹਾ ਵੀ ਤੂੰ ਐਵੇਂ ਲੋਕਾਂ ਨੂੰ ਤੰਗ ਨਾ ਕਰਿਆ ਕਰ, ਉਹ ਚੁੱਪ ਕਰਕੇ ਪਿਆ ਰਿਹਾ ਕਰੇ। ਬੱਚੇ ਕੋਈ ਉਸਦੀਆਂ ਲੱਤਾਂ ਖਿੱਚਣ, ਕੋਈ ਉਸਦੀ ਪੂਛ ਖਿੱਚੇ, ਮਹਾਂਪੁਰਸ਼ ਲਾਗੇ ਆ ਕੇ ਆਖਣ ਲੱਗੇ ਵੀ ਤੇਰੀ ਬੜੀ ਹਾਲਤ ਤਰਸਯੋਗ ਬਣੀ ਪਈ ਹੈ। ਆਖਣ ਲੱਗਾ ਜੀ ਆਪ ਹੀ ਤਾਂ ਤੁਸੀਂ ਸਿੱਖਿਆ ਦਿੱਤੀ ਸੀ। ਮਹਾਂਪੁਰਸ਼ ਆਖਣ ਲੱਗੇ ਤੈਨੂੰ ਮੈਂ ਲੋਕਾਂ ਨੂੰ ਮਾਰਨ ਵਾਸਤੇ ਵਰਜਿਆ ਸੀ, ਤੈਨੂੰ ਦਹਾੜਨ ਵਾਸਤੇ ਨਹੀਂ ਵਰਜਿਆ ਸੀ। ਸਾਧ ਸੰਗਤ ਜੀ, ਦਹਾੜਨਾ ਹੋਰ ਗੱਲ ਹੁੰਦੀ ਹੈ, ਕਿਸੇ ਦਾ ਨੁਕਸਾਨ ਕਰਨਾ ਹੋਰ ਗੱਲ ਹੁੰਦੀ ਹੈ। ਇਸ ਕਰਕੇ ਕਹਿੰਦੇ ਜਿਹੜੇ ਗੁਰਮੁਖ ਹਨ ਸਵੈ ਮਾਣ ਦੇ ਵਿੱਚ ਜੀਵਦੇ ਹਨ, ਹਉਮੈ ਹੰਕਾਰ ਉਹਨਾਂ ਦੇ ਨੇੜੇ ਨਹੀਂ ਆਉਂਦਾ ਜਿੱਥੇ ਨਾਮ ਆ ਜਾਵੇ।
ਮਲਿਹਾਰੀ ਗੁਰੇ ਆਪਣੇ ਵਿਟੋ, ਜਿਨ ਸਾਚੇ ਸਿਉ ਲਿਵਲਾਈ।
ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਜਿਸ ਗੁਰੂ ਨੇ ਕਹਿੰਦੇ ਜਿਹੜੀ ਲਿਵ ਹੈ ਨਾਮ ਦੇ ਵਿੱਚ 24 ਘੰਟੇ ਜੋੜ ਦਿੱਤੇ।
ਸ਼ਬਦ ਜੀ ਨੇ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ।
ਸ਼ਬਦ ਨਾਲ ਜੁੜ ਕੇ ਕਹਿੰਦੇ ਜਦ ਆਤਮਾ ਦਾ ਪ੍ਰਕਾਸ਼ ਹੋਇਆ, ਆਤਮ ਰਸ ਦੀ ਪ੍ਰਾਪਤੀ ਹੋਈ, ਫਿਰ ਕਹਿੰਦੇ ਆਤਮਕ ਅਡੋਲਤਾ ਦੇ ਵਿੱਚ ਟਿਕ ਕੇ ਵਾਹਿਗੁਰੂ ਜੀ ਦੇ ਵਿੱਚ ਸਮਾਈ ਹੋ ਗਈ। ਕਿਉਂਕਿ ਆਤਮ ਰਸ ਜੇ ਜਨ ਹੀ ਸੋ ਹੈ ਖਾਲਸ ਦੇਵ, ਮੋਹ ਮੈਂ ਪ੍ਰਭ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ। ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਣ, ਨਾਨਕ ਧਨ 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 ਜਨ ਆਏ ਤੇ ਪਰਵਾਨ। ਕਹਿੰਦੇ ਸਾਰੀ ਕਲਾ ਗੁਰੂ ਦੇ ਸ਼ਬਦ ਦੁਆਰਾ ਵਰਤੇ
ਰਹਾਓ,
ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਗੁਰਮੁਖ ਗਾਵੈ ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ।
ਗੁਰਮੁਖ ਹੀ ਗੁਰੂ ਦੇ ਉਪਦੇਸ਼ ਦੁਆਰਾ ਆਪਣੇ ਜੀਵਨ ਨੂੰ ਚਲਾਉਣ ਵਾਲੇ ਵਾਹਿਗੁਰੂ ਦਾ ਜਸ ਕਰਦੇ ਹਨ, ਵਾਹਿਗੁਰੂ ਦੇ ਜਸ ਦੀ ਨੂੰ ਬੁੱਝਣਾ ਕਰਦੇ ਹਨ, ਉਸ ਦੀ ਵਿਚਾਰ ਕਰਦੇ ਹਨ।
ਜੀਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ।
ਕਹਿੰਦੇ ਗੁਰਮੁਖ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਜੀਉ ਪਿੰਡ ਸਾਰਾ ਕੁਝ ਵਾਹਿਗੁਰੂ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਹੈ। ਗੁਰ ਤੇ ਉਪਜੇ ਤੋਂ ਭਾਵ ਕਿ ਨਵੇਂ ਸਿਰਿਓਂ ਗੁਰਮੁਖ ਨੂੰ ਫਿਰ ਆਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੁਆਰਾ। ਸਤਿਗੁਰ ਸਿੱਖ ਦਾ ਨਵਾਂ ਜੀਵਨ ਜਿਹੜਾ ਹੈ ਨਾ, ਉਸਨੂੰ ਆਤਮਕ ਜੀਵਨ ਬਖਸ਼ਿਸ਼ ਕਰ ਦਿੰਦੇ ਹਨ।
ਮਨਮੁਖ ਅੰਧਾ ਅੰਧ ਕਮਾਵੈ, ਬਿਖ ਖੱਟੇ ਸੰਸਾਰੇ।
ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਜਿਹੜੇ ਮਨਮੁਖ ਜੀਵ ਹਨ, ਗਿਆਨ ਦੇ ਪ੍ਰਕਾਸ਼ ਤੋਂ ਵਿਰਵੇ ਜਿਹੜੇ ਹਨ, ਕਹਿੰਦੇ ਉਹ ਹਮੇਸ਼ਾ ਅਗਿਆਨਤਾ ਦੀਆਂ ਹੀ ਗੱਲਾਂ ਕਰਦੇ ਹਨ। ਸੰਸਾਰ ਦੇ ਵਿੱਚ ਉਹ ਬਿਖ ਨੂੰ ਜ਼ਹਿਰ ਨੂੰ ਹੀ ਇਕੱਠਿਆਂ ਕਰਦੇ ਰਹਿੰਦੇ ਹਨ।
ਮਾਇਆ ਮੋਹੇ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ।
ਉਹ ਮਾਇਆ ਦੇ ਵਿੱਚ ਫਸ ਕੇ ਕਹਿੰਦੇ ਹਮੇਸ਼ਾ ਦੁੱਖ ਪਾਉਂਦੇ ਰਹਿੰਦੇ ਹਨ, ਜਿੰਨਾ ਚਿਰ ਤੱਕ ਕਹਿੰਦੇ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਨਾ ਕਰਨ। ਕਹਿੰਦੇ ਮਾਇਆ ਦੇ ਦੋ ਰੂਪ ਹੁੰਦੇ ਹਨ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਕਹਿੰਦੇ ਗੁਰਮੁਖਾਂ ਵਾਸਤੇ ਉਹੀ ਓਹੀ ਮਾਇਆ ਸੁਖਦਾਈ ਹੁੰਦੀ ਹੈ, ਮਨਮੁਖਾਂ ਵਾਸਤੇ ਉਹੀ ਓਹੀ ਮਾਇਆ ਦੁਖਦਾਈ ਹੁੰਦੀ ਹੈ। ਕਹਿੰਦੇ ਜਿਸ ਤਰ੍ਹਾਂ ਜੈਸੇ ਕੁਲਾ ਬਧੂ ਅੰਗ ਰਚਿਤ ਸ਼ਿੰਗਾਰ ਖੋੜਸ ਤੇਈ ਗਨਕਾ ਰਚਿਤ ਸਗਲ ਸ਼ਿੰਗਾਰ ਜੀ। ਹਾਰ ਸ਼ਿੰਗਾਰ ਕਹਿੰਦੇ ਗਨਕਾ ਵੀ ਕਰਦੀ ਹੈ, ਸੁਹਾਗਣ ਵੀ ਕਰਦੀ ਹੈ, ਪਰ ਫਰਕ ਬਹੁਤ ਹੁੰਦਾ ਹੈ। ਮਾਇਆ ਨੂੰ ਵਰਤਦੇ ਗੁਰਮੁਖ ਵੀ ਹਨ, ਮਨਮੁਖ ਵੀ ਹਨ, ਪਰ ਕਹਿੰਦੇ ਫਰਕ ਬਹੁਤ ਹੁੰਦਾ ਹੈ। ਕੁਲਾ ਬਧੂ ਸੇਜਾ ਸਮੈ ਰਮੈ ਪਤਾਰ ਏਕ ਬੇਸਵਾ ਅਨੇਕ ਸੇ ਕਰਤ ਬਿਬਚਾਰ ਜੀ। ਕੁਲਾ ਬਧੂ ਸੰਗਮ ਸੁਜਸ ਨਿਰਦੋਖ ਮੋਖ ਬੇਸਵਾ ਪਰਸਤ ਅਪ ਜਸ ਹੋਏ ਬਿਕਾਰ ਜੀ। ਤੈਸੇ ਗੁਰਸਿੱਖਣ ਕੋ ਪਰਮ ਪਵਿੱਤਰ ਮਾਇਆ ਸੋਈ ਦੁਖਦਾਇਕ ਹੋਏ ਦੈਤ ਸੰਸਾਰ ਜੀ। ਕਹਿੰਦੇ ਗੁਰਮੁਖਾਂ ਵਾਸਤੇ ਪਰਮ ਪਵਿੱਤਰ ਹੁੰਦੀ ਹੈ, ਇੱਕ ਤਾਂ ਹਲਾਲ ਦੀ, ਦੂਸਰੀ ਉਹ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਦੇ ਹਨ। ਮਨਮੁਖ ਐਸਾ ਕੁਝ ਨਹੀਂ ਕਰਦੇ, ਪਾਪਾਂ ਦੀ ਕਮਾਈ ਦੇ ਵਿੱਚੋਂ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਹਲਾਲ ਨਹੀਂ ਬਣਦਾ। ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ, ਉਹ ਨਹੀਂ ਹਲਾਲ ਦੀ ਬਣਦੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਮਨਮੁਖ ਜੀਵ ਮੋਹ ਮਾਇਆ ਦੇ ਵਿੱਚ ਖਚਿਤ ਹੋ ਕੇ ਦੁੱਖ ਪਾਉਂਦੇ ਹਨ।
ਸੋਈ ਸੇਵਕ ਜੇ ਸਤਿਗੁਰ ਸੇਵੇ ਚੱਲ ਸਤਿਗੁਰ ਪਾਏ।
ਉਹੀ ਗੁਰੂ ਦਾ ਸੇਵਕ ਹੈ ਜੋ ਗੁਰੂ ਦੀ ਸੇਵਾ ਕਰੇ, ਗੁਰੂ ਦੇ ਬਚਨਾਂ ਦੇ ਉੱਪਰ ਚੱਲਦਾ ਹੈ, ਗੁਰੂ ਦੇ ਹੁਕਮ ਦੇ ਵਿੱਚ ਤੁਰਦਾ ਹੈ।
ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ।
ਗੁਰੂ ਦਾ ਸ਼ਬਦ ਸੱਚਾ ਹੈ, ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਸੱਚੀ ਹੈ, ਗੁਰਮੁਖ ਸੱਚੀ ਸਿਫਤ ਸਲਾਹ ਨੂੰ ਆਪਣੇ ਅੰਦਰ ਵਸਾ ਲੈਂਦੇ ਹਨ, ਧਾਰਨ ਕਰ ਲੈਂਦੇ ਹਨ।
ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿੱਚੋਂ ਜਾਏ।
ਸੱਚ ਦੀ ਬਾਣੀ ਨੂੰ ਗੁਰਮੁਖ ਜਿਹੜੇ ਹਨ ਉਹ ਕਹਿੰਦੇ ਆਖਦੇ ਹਨ, ਬਿਆਨ ਕਰਦੇ ਹਨ, ਉਹ ਆਪਣੇ ਅੰਦਰ ਹਉਮੈ ਹੰਕਾਰ ਨੂੰ ਮੇਟ ਲੈਂਦੇ ਹਨ।
ਆਪੀ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ।
ਵਾਹਿਗੁਰੂ ਪਰਮੇਸ਼ਰ ਆਪ ਹੀ ਕਹਿੰਦੇ ਦਾਤਾ, ਦਾਤਾਂ ਦੇਣ ਵਾਲਾ ਹੈ, ਬਖਸ਼ਿਸ਼ਾਂ ਕਰਨ ਵਾਲਾ ਹੈ, ਆਪ ਹੀ ਕਹਿੰਦੇ ਗੁਰੂ ਦੇ ਰਾਹੀਂ ਸੱਚਾ ਸ਼ਬਦ ਜੋ ਹੈ ਉਹ ਸੁਣਾਉਣਾ ਕਰਦਾ ਹੈ। ਭਾਗਾਂ ਵਾਲਿਆਂ ਨੂੰ ਉਸ ਦਾਤੇ ਦੇ ਉੱਪਰ ਪ੍ਰਤੀਤ ਵੱਜਦੀ ਹੈ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ, ਹੋਛਾ ਛਾਉ ਨਾ ਕੀਚੈ ਫਿਰ ਪਛੋਤ ਆਈਐ। ਗੁਰਮੁਖ ਕਹਿੰਦੇ ਉਸ ਦਾਤੇ ਦੇ ਉੱਪਰ ਪ੍ਰਤੀਤ ਕਰਦੇ ਹਨ।
ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ।
ਗੁਰਮੁਖ ਆਪ ਵੀ ਨਾਮ ਦੀ ਕਮਾਈ ਕਰਦੇ ਹਨ, ਘਾਲਣਾ ਘਾਲਦੇ ਹਨ ਸੱਚੀ, ਅਤੇ ਨਾਮ ਦਾ ਲਾਹਾ ਖੱਟਦੇ ਹਨ, ਅਤੇ ਕਹਿੰਦੇ ਗੁਰਮੁਖ ਦੂਸਰਿਆਂ ਨੂੰ ਵੀ ਨਾਮ ਜਪਾਉਂਦੇ ਹਨ। ਗੁਰੂ ਰਾਮਦਾਸ ਜੀ ਦੇ ਬਚਨ ਹਨ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਏ। ਜਿਹੜਾ ਆਪ ਨਹੀਂ ਜਪਦਾ ਦੂਸਰਿਆਂ ਨੂੰ ਜਪਾ ਨਹੀਂ ਸਕੇਗਾ। ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ। ਗੁਰਮੁਖ ਖੁਦ ਵੀ ਜਪਦੇ ਹਨ, ਦੂਸਰਿਆਂ ਨੂੰ ਵੀ ਜਪਾਉਂਦੇ ਹਨ।
ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ।
ਕਹਿੰਦੇ ਮੁਰਗਾਬੀ ਦੀ ਤਰ੍ਹਾਂ ਸੰਸਾਰ ਸਾਗਰ ਦੇ ਵਿੱਚ ਰਹਿੰਦੇ ਹੋਏ ਨਿਰਲੇਪ ਰਹਿੰਦੇ ਹਨ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਅਲੇਪ ਰਹਿੰਦੇ ਹਨ, ਲਿਪਾਏ ਮਾਨ ਨਹੀਂ ਹੁੰਦੇ, ਗੁਰ ਕੇ ਸਹਿਜ ਸੁਭਾਏ, ਗੁਰੂ ਦੀ ਰਹਿਮਤ ਦਾ ਸਦਕਾ ਸੁਭਾਵਕ ਹੀ ਉਹਨਾਂ ਦਾ ਇਸ ਤਰ੍ਹਾਂ ਦਾ ਜੀਵਨ ਬਣ ਜਾਂਦਾ ਹੈ, ਕੋਸ਼ਿਸ਼ ਨਹੀਂ ਕਰਨੀ ਪੈਂਦੀ।
ਮਨਮੁਖ ਸਦ ਹੀ ਕੂੜੋ ਬੋਲੈ ਬਿਖ ਬੀਜੈ ਬਿਖ ਖਾਏ।
ਮਨਮੁਖ ਹਮੇਸ਼ਾ ਝੂਠ ਦਾ ਸਹਾਰਾ ਲੈਂਦੇ ਹਨ, ਬਿੱਖ ਹੀ ਬੀਜਦੇ ਹਨ, ਜਿਸ ਤਰ੍ਹਾਂ ਦਾ ਫਿਰ ਬੀਜ ਬੀਜਦੇ ਹਨ ਉਸੇ ਤਰ੍ਹਾਂ ਦਾ ਹੀ ਫਲ ਬਿੱਖ ਰੂਪ ਹੀ ਉਹਨਾਂ ਨੂੰ ਖਾਣਾ ਪੈਂਦਾ ਹੈ। ਦੁੱਖ ਰੂਪ
ਜਮ ਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਨ ਛਡਾਏ।
ਜਮਾਂ ਦੀ ਫਾਹੀ ਦੇ ਵਿੱਚ ਬੱਝੇ ਹੋਏ, ਤ੍ਰਿਸ਼ਨਾ ਦੇ ਵਿੱਚ ਕਹਿੰਦੇ ਸੜਦਿਆਂ ਹੋਇਆਂ ਨੂੰ, ਹੋਰ ਕੌਣ ਛਡਾ ਸਕਦਾ ਹੈ? ਗੁਰੂ ਤੋਂ ਬਗੈਰ ਆਪਣੀ ਮਤ ਦਾ ਤਿਆਗ ਕਰਨ, ਗੁਰੂ ਦੇ ਚਰਨਾਂ ਦੇ ਵਿੱਚ ਡਿੱਗਣ, ਫੇਰ ਹੀ ਕਹਿੰਦੇ ਰਹਿਮਤ ਹੋ ਸਕਦੀ ਹੈ। ਜਿਹੜਾ ਬੰਦਾ ਆਖੇ ਮੈਂ ਖੁਦ ਹੀ ਬੜਾ ਸਿਆਣਾ ਹੈ, ਮੈਨੂੰ ਗੁਰੂ ਦੀ ਲੋੜ ਹੀ ਨਹੀਂ, ਫਿਰ ਕਹਿੰਦੇ ਜਮਾਂ ਦੀ ਫਾਹੀ ਦੇ ਵਿੱਚ ਬੱਝਿਆ ਰਹਿੰਦਾ ਹੈ, ਤ੍ਰਿਸ਼ਨਾ ਦੇ ਵਿੱਚ ਕਹਿੰਦੇ ਸੜਦਾ ਰਹਿੰਦਾ ਹੈ, ਦੁਖੀ ਹੁੰਦਾ ਰਹਿੰਦਾ ਹੈ। ਗੁਰ ਕੀ ਮਤ ਤੋਂ ਲੇ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਬੜੇ ਬੜੇ ਸਿਆਣੇ ਜਿਹੜੇ ਹਨ ਡੁੱਬ ਜਾਂਦੇ ਹਨ।
ਸੱਚਾ ਤੀਰਥ ਜਿਤ ਸਤ ਸਰ ਨਹਾਵਣ, ਗੁਰਮੁਖ ਆਪ ਬੁਝਾਏ।
ਗੁਰੂ ਦਾ ਸ਼ਬਦ ਸੱਚਾ ਤੀਰਥ ਹੈ, ਜਿੱਥੇ ਕਹਿੰਦੇ ਗੁਰਮੁਖ ਜਿਹੜੇ ਹਨ ਇਸ ਸੱਚੇ ਸ਼ਬਦ ਦੇ ਤੀਰਥ ਦੇ ਵਿੱਚ ਇਸ਼ਨਾਨ ਕਰਦੇ ਹਨ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤੈ ਮਲ ਜਾਏ।
ਸਤਿਗੁਰੂ ਕਿਰਪਾ ਕਰਕੇ ਕਹਿੰਦੇ ਅੰਦਰੇ ਹੀ 68 ਤੀਰਥ ਜਿਹੜੇ ਹਨ ਨਾਮ ਦੀ ਬਰਕਤ ਦੁਆਰਾ ਦਿਖਾਲ ਦਿੰਦੇ ਹਨ, ਉਹਨਾਂ ਨੂੰ 68 ਤੀਰਥਾਂ ਦਾ ਭਰਮਣ ਨਹੀਂ ਕਰਨਾ ਪੈਂਦਾ, ਬਲਕਿ ਤੀਰਥ ਜਿਹੜੇ ਹਨ ਉਹ ਗੁਰਮੁਖਾਂ ਦੀ ਚਰਨ ਧੂੜੀ ਨੂੰ ਆਪ ਲੋਚਦੇ ਹਨ। ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਉੱਦਮ ਕਰੇ ਧੂਰ, ਸਾਧੂ ਕੀ ਤਾਈ ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਉਹ ਗੁਰਮੁਖਾਂ ਦੀ ਚਰਨ ਧੂੜੀ ਨੂੰ ਲੋਚਦੇ ਹਨ।
ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੈ ਨਾ ਲਾਏ।
ਗੁਰੂ ਦਾ ਸ਼ਬਦ ਸੱਚਾ ਹੈ, ਮੈਲ ਤੋਂ ਰਹਿਤ ਹੈ। ਕਹਿੰਦੇ ਜਿਹੜੇ ਸ਼ਬਦ ਦੇ ਨਾਲ ਜੁੜ ਜਾਂਦੇ ਹਨ, ਹੰਕਾਰ ਦੀ ਤ੍ਰਿਸ਼ਨਾ ਦੀ ਮੈਲ ਨਹੀਂ ਲੱਗਦੀ।
ਸੱਚੀ ਸਿਫਤ ਸੱਚੀ ਸਾਲਾਹ, ਪੂਰੇ ਗੁਰ ਤੇ ਪਾਏ।
ਵਾਹਿਗੁਰੂ ਪਰਮੇਸ਼ਰ ਦੀ ਸੱਚੀ ਸਿਫਤ ਸਲਾਹ ਪੂਰੇ ਗੁਰੂ ਦੁਆਰਾ ਹੀ ਕਹਿੰਦੇ ਸਿੱਖੀ ਜਾਂਦੀ ਹੈ।
ਮਨ ਮਨ ਸਭ ਕਿਛ ਹਰ ਦਿਸ ਖੇਰਾ, ਦੁਰਮਤ ਕਹਿਣ ਨਾ ਜਾਏ।
ਕਹਿੰਦੇ ਤਨ ਮਨ ਧਨ ਸਾਰਾ ਕੁਝ ਹੈਗਾ ਤਾਂ ਵਾਹਿਗੁਰੂ ਪਰਮੇਸ਼ਰ ਦਾ ਹੈ, ਪਰ ਕਹਿੰਦੇ ਖੋਟੀ ਮਤ ਦੇ ਕਾਰਨ, ਦੁਰਮਤ ਦੇ ਕਾਰਨ ਮਨੁੱਖ ਦੀ ਰਸਨਾ ਤੇ ਐਸੇ ਬਚਨ ਟਿਕਦੇ ਨਹੀਂ ਹਨ। ਮਨੁੱਖ ਦੀ ਰਸਨਾ ਜਿਹੜੀ ਹੈ ਨਾ ਲੜਖੜਾ ਜਾਂਦੀ ਹੈ, ਐਸੀ ਹਿੰਮਤ ਉਸਦੇ ਕੋਲ ਪੈਂਦੀ ਨਹੀਂ ਹੈ। ਉਹ ਕਹਿੰਦਾ ਵੀ ਮੇਰਾ ਹੀ ਹੈ ਸਾਰਾ ਕੁਝ, ਵਾਹਿਗੁਰੂ ਜੀ ਦਾ ਆਖਣ ਵਾਸਤੇ ਉਸਦੀ ਹਿੰਮਤ ਨਹੀਂ ਪੈਂਦੀ।
ਹੁਕਮ ਹੋਵੇ ਤਾਂ ਨਿਰਮਲ ਹੋਵੇ, ਹਉਮੈ ਵਿੱਚ ਹੋ ਜਾਏ।
ਵਾਹਿਗੁਰੂ ਜੀ ਦਾ ਜਦ ਹੁਕਮ ਹੋਵੇ ਫਿਰ ਕਹਿੰਦੇ ਨਿਰਮਲ ਜੀਵਨ ਦੀ ਪ੍ਰਾਪਤੀ ਹੁੰਦੀ ਹੈ, ਵਿੱਚੋਂ ਕਹਿੰਦੇ ਨਾਮ ਦੀ ਬਰਕਤ ਦਾ ਸਦਕਾ ਹਉਮੈ ਦਾ ਅਭਾਵ ਹੁੰਦਾ ਹੈ।
ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ।
ਇਹਨਾਂ ਨੇ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ, ਉਹ ਕਹਿੰਦੇ ਆਤਮ ਰਸ ਨੂੰ ਚੱਖ ਲੈਂਦੇ ਹਨ, ਉਹਨਾਂ ਦੀ ਤ੍ਰਿਸ਼ਨਾ ਦੀ ਅਗਨ ਜਿਹੜੀ ਹੈ ਨਾ ਸਤਿਗੁਰ ਬੁਝਾ ਦਿੰਦੇ ਹਨ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ, ਸਹਿਜੇ ਰਹਿਆ ਸਮਾਏ।
ਗੁਰੂ ਦੇ ਸ਼ਬਦ ਦੇ ਵਿੱਚ ਰੰਗੇ ਹੋਏ ਮਿਲੇ ਹੋਏ ਆਤਮਕ ਅਡੋਲਤਾ ਜੇ ਟਿਕੇ ਹੋਏ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਗੁਰਮੁਖਾਂ ਦੀ ਸਮਾਈ ਹੁੰਦੀ ਹੈ।
ਹਰ ਕਾ ਨਾਮ ਸਤ ਕਰ ਜਾਣੈ, ਗੁਰ ਕੈ ਭਾਏ ਪਿਆਰੇ।
ਵਾਹਿਗੁਰੂ ਪਰਮੇਸ਼ਰ ਦਾ ਨਾਮ ਸਤ ਕਰਕੇ ਜਾਣ ਲੈਂਦੇ ਹਨ, ਭਾਵ ਕੇ ਨਾਮ ਦੇ ਵਿੱਚ ਉਹਨਾਂ ਦੀ ਪ੍ਰਤੀਤ ਆ ਜਾਂਦੀ ਹੈ, ਮਨ ਮੰਨ ਜਾਂਦਾ ਹੈ ਵੀ ਵਾਕਿਆ ਹੀ ਨਾਮ ਦੇ ਵਿੱਚ ਬੜੀਆਂ ਬਰਕਤਾਂ ਹਨ। ਮਨੁੱਖ ਹੋਰਨਾਂ ਹੋਰਨਾਂ ਦੇ ਉੱਪਰ ਵਿਸ਼ਵਾਸ ਕਰ ਲੈਂਦਾ ਹੈ, ਪਰ ਹਜ਼ੂਰ ਦੇ ਪਾਵਨ ਬਾਣੀ ਦੇ ਵਿੱਚ ਬਚਨ ਹਨ, ਅਜਾਮਲ ਪਿੰਗੁਲਾ ਲੁਭਤ ਕੁੰਚਰ ਗਏ ਹਰ ਕੇ ਪਾਸ, ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੇ ਰਵਿਦਾਸ। ਕਹਿੰਦੇ ਵੱਡੇ ਵੱਡੇ ਪਾਮਰ ਤਰ ਗਏ, ਜੇ ਆਮ ਬੰਦਾ ਨਾਮ ਜਪੇਗਾ ਤਾਂ ਉਸਦਾ ਕਿਉਂ ਨਹੀਂ ਭਲਾ ਹੋਵੇਗਾ? ਗੁਰਮੁਖਾਂ ਨੂੰ ਪ੍ਰਤੀਤ ਆ ਜਾਂਦੀ ਹੈ, ਇਸ ਕਰਕੇ ਜਪਣ ਲੱਗ ਪੈਂਦੇ ਹਨ।
ਸੱਚੀ ਵਡਿਆਈ ਗੁਰ ਤੇ ਪਾਈ, ਸੱਚਾ ਨਾਏ ਪਿਆਰੇ।
ਵਾਹਿਗੁਰੂ ਜੀ ਦੀ ਸੱਚੀ ਵਡਿਆਈ ਸਿਫਤ ਸਲਾਹ ਗੁਰੂ ਦੁਆਰਾ ਕਹਿੰਦੇ ਪ੍ਰਾਪਤ ਹੁੰਦੀ ਹੈ, ਸੱਚੇ ਨਾਮ ਦੇ ਨਾਲੋਂ ਪ੍ਰੇਮ ਕਰਦੇ ਹਨ।
ਏਕੋ ਸੱਚਾ ਸਭ ਮਹਿ ਵਰਤੈ, ਵਿਰਲਾ ਕੋ ਵਿਚਾਰੇ।
ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ, ਕਹਿੰਦੇ ਵਿਰਲੇ ਹੀ ਜੀਵ ਜਿਹੜੇ ਹਨ ਉਹਨਾਂ ਨੂੰ ਇਸ ਗੱਲ ਦਾ ਅਨੁਭਵ ਹੁੰਦਾ ਹੈ।
ਆਪੇ ਮੇਲ ਲਏ ਤਾਂ ਬਖਸ਼ੇ, ਸੱਚੀ ਭਗਤ ਸਵਾਰੇ।
ਵਾਹਿਗੁਰੂ ਪਰਮੇਸ਼ਰ ਆਪ ਹੀ ਆਪਣੇ ਨਾਲ ਮੇਲ ਲਵੇ, ਬਖਸ਼ਿਸ਼ ਕਰੇ। ਕਹਿੰਦੇ ਸੱਚੀ ਭਗਤੀ ਦੀ ਦਾਤ ਦਿੰਦੇ ਹਨ, ਭਗਤੀ ਦੁਆਰਾ ਫਿਰ ਜੀਵਨ ਜਿਹੜਾ ਹੈ ਸਵਾਰਿਆ ਜਾਂਦਾ ਹੈ।
ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ।
ਸਾਰੇ ਪਾਸੇ ਮਨ ਬਚਨ ਕਰਮ ਕਰਕੇ ਸੱਚ ਹੀ ਸੱਚ ਵਰਤਦਾ ਹੈ, ਗੁਰਮੁਖ ਵਿਰਲੇ ਹਨ ਜਿਹੜੇ ਇਸ ਗੱਲ ਨੂੰ ਸਮਝਦੇ ਹਨ।
ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ।
ਇਹ ਸੰਸਾਰ ਦੇ ਵਿੱਚ ਆਉਣਾ, ਸੰਸਾਰ ਦੇ ਵਿੱਚੋਂ ਜਾਣਾ, ਕਹਿੰਦੇ ਇਹ ਸਾਰੀ ਵਾਹਿਗੁਰੂ ਪਰਮੇਸ਼ਰ ਦੀ ਹੁਕਮ ਦੀ ਖੇਡ ਹੈ। ਜੰਮੇ ਤੇ ਬਹੁਤੇ ਖੁਸ਼ ਨਹੀਂ ਹੁੰਦੇ, ਮਰੇ ਤੇ ਬਹੁਤੇ ਦੁਖੀ ਨਹੀਂ ਹੁੰਦੇ। ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਵੀ ਸਾਰੀ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਹੈ। ਉਸ ਰਜ਼ਾ ਨੂੰ ਸਮਝ ਲੈਂਦੇ ਹਨ, ਆਪਣੇ ਆਪੇ ਦੀ ਪਹਿਚਾਣ ਕਰਦੇ ਹਨ।
ਨਾਮ ਧਿਆਏ ਤਾਂ ਸਤਿਗੁਰ ਭਾਏ ਜੋ ਇੱਛਾ ਸੋ ਫਲ ਪਾਏ।
ਕਹਿੰਦੇ ਜਿਹੜੇ ਨਾਮ ਨੂੰ ਧਿਆਉਂਦੇ ਹਨ, ਨਾਮ ਦੇ ਵਿੱਚ ਆਪਣਾ ਧਿਆਨ ਜੋੜਦੇ ਹਨ, ਉਹ ਫਿਰ ਕਹਿੰਦੇ ਸਤਿਗੁਰ ਨੂੰ ਭਾਏ ਚੰਗੇ ਲੱਗਦੇ ਹਨ। ਫਿਰ ਕਹਿੰਦੇ ਨਾਮ ਦੀ ਬਰਕਤ ਦਾ ਸਦਕਾ ਜੋ ਇੱਛਾ ਕਰਦੇ ਹਨ ਉਹੀ ਉਹੀ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਨਾਨਕ ਤਿਸ ਦਾ ਸਭ ਕੁਛ ਹੋਵੇ ਜੇ ਵਿੱਚੋਂ ਆਪ ਗਵਾਏ।
ਕਹਿੰਦੇ ਸਾਰਾ ਕੁਝ ਹੀ, ਭਾਵੇਂ ਆਰਥਿਕ ਲੋੜਾਂ ਹਨ ਚਾਹੇ ਪਰਮਾਰਥਕ ਲੋੜਾਂ ਹਨ, ਸਾਰਾ ਕੁਝ ਹੀ ਨਾਮ ਦੀ ਬਰਕਤ ਦਾ ਸਦਕਾ ਉਹਨਾਂ ਦਾ ਹੋ ਜਾਂਦਾ ਹੈ। ਕਿਉਂਕਿ ਬ੍ਰਹਮ ਬਿੰਦ ਹੈ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਏ। ਸੋ ਹਜ਼ੂਰ ਨੇ ਸਾਧ ਸੰਗਤ ਜੀ ਨਾਮ ਦੀ ਬੜੀ ਵੱਡੀ ਮਹਿਮਾ ਇਸ ਪਾਵਨ ਸ਼ਬਦ ਦੇ ਵਿੱਚ ਦੱਸੀ ਹੈ। ਸਤਿਗੁਰ ਰਹਿਮਤ ਕਰਨ। ਸੋ ਸੰਗਤਾਂ ਚਰਨਾਂ ਦੇ ਵਿੱਚ ਸੰਗਤਾਂ ਦੀ ਬੇਨਤੀ ਹੈ, ਸਾਬਤ ਸੂਰਤ ਹੋਵੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਅਤੇ ਗੁਰੂ ਸ਼ਬਦ ਦੇ ਨਾਲ ਜੁੜ ਕੇ ਆਪਣਾ ਜੀਵਨ ਜਿਹੜਾ ਹੈ ਉਹ ਸਾਧ ਸੰਗਤ ਜੀ ਸੁਹੇਲਾ ਬਣਾਓ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅੰਤਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕੁਛ ਹੋਵੇ ਜੇ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।